ਅੱਖਰ ਆਇਆ ਹੈ ਇਹਦੇ ਵਿੱਚ
ਸੁਰਤ ਸਿਮਰਤ ਭਾਖਿਓ ਪਰ ਧਾਮਾ।
ਸੋ ਦੂਸਰੇ ਜਿਹੜੇ ਪਦ ਆਇਆ ਗੁਰੂ ਦਾ ਅਰਥ ਹੈ ਨਾ ਉਹਦਾ ਨਾਮ ਜਿਸ ਨੂੰ ਸੁਰਤੀਆਂ ਨੇ ਸਿਮਰਤੀਆਂ ਨੇ ਪਰਮਾਤਮਾ ਕਿਹਾ ਹੈ ਜਿਵੇਂ ਸੋ ਅੱਜ ਸੱਚ ਦਾ ਆਨੰਦ ਪਰ ਧਾਮ ਤੁਲਸੀ ਜੀ ਨੇ ਰਮਾਇਣ ਦੇ ਵਿੱਚ ਲਿਖਿਆ ਇਹ ਤਾਂ ਪਰ ਤੋਂ ਭਾਵ ਸੰਪੂਰਨ ਧਾਮ ਦਾ ਅਰਥ ਹੁੰਦਾ ਪ੍ਰਕਾਸ਼ ਇਹਦਾ ਮਤਲਬ ਗੁਰ ਗੁਰ ਦਾ ਮਤਲਬ ਇਹੀ ਹੈ ਕਿ ਜੋ ਪੂਰਨ ਪ੍ਰਕਾਸ਼ ਰੂਪ ਹੈ ਅਤੇ ਦੂਜਿਆਂ ਵਿੱਚ ਪ੍ਰਕਾਸ਼ ਕਰਦਾ ਹੈ ਉਹਨੂੰ ਕਹੀਏ ਗੁਰ।
ਜਾ ਸਮੇ ਅਵਰ ਨਾ ਜਗ ਮੈਂ ਕੋਊ
ਜਿਹਦੇ ਬਰਾਬਰ ਜਗ ਦੇ ਵਿੱਚ ਹੋਰ ਕੋਈ ਨਜ਼ਰ ਨਹੀਂ ਆਉਂਦਾ।
ਸੋ ਗੁਰਦੇਵ ਸਮਰੱਥ ਪ੍ਰਭੂ
ਉਹੀ ਤਾਂ ਹੈ ਉਹ ਗੁਰਦੇਵ ਸਮਰੱਥ ਪ੍ਰਭੂ ਪਰਮੇਸ਼ਰ ਜਿਹਨੂੰ ਤੁਸੀਂ ਕਹਿੰਦੇ ਹੋ ਗੁਰ ਦੇਵ। ਅਸੀਂ ਮਹਾਰਾਜ ਨੇ ਕਿਹਾ ਵਾਹਿ ਗੁਰੂ ਇਸ ਕਰਕੇ ਜਿਹੜਾ ਗੁਰ ਪਦ ਹੈ ਇਹ ਗ੍ਰੀ ਧਾਤੂ ਤੋਂ ਬਣਿਆ ਹੋਣ ਕਰਕੇ ਤੁਸੀਂ ਉਹਨੂੰ ਕਹਿੰਦੇ ਦੇਵ ਜਿਹੜਾ ਗਿਆਨ ਨੂੰ ਦਿੰਦਾ ਅਗਿਆਨ ਨੂੰ ਮੇਟ ਕੇ ਗਿਆਨ ਨੂੰ ਦਿੰਦਾ ਉਹਨੂੰ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਗੁਰਦੇਵ ਇਸ ਕਰਕੇ ਉਹੀ ਗੁਰ ਅੱਖਰ ਹੈ।
ਜੇ ਪਾਏ ਕ੍ਰਿਤ ਕ੍ਰਿਤ ਰਿਖ ਜੋਗੀ
ਜਿਹਦੀ ਪ੍ਰਾਪਤੀ ਕਰਕੇ ਜਿਹੜੇ ਜੋਗੀ ਨੇ ਰਿਸ਼ੀ ਮੁਨੀ ਨੇ ਉਹ ਕ੍ਰਿਤ ਕ੍ਰਿਤ ਮਤਲਬ ਨਿਹਾਲ ਨਿਹਾਲ ਹੋ ਜਾਂਦੇ ਹਨ।
ਬਾਹਰ ਨਾ ਹੋਏ ਭਰਮ ਭਵ ਭੋਗੀ
ਫੇਰ ਨਹੀਂ ਆਉਂਦੇ ਦੁਨੀਆਂ ਵਿੱਚ ਉਹ ਕਿਉਂ ਜਿਹੜਾ ਉਸ ਪਰਮਾਤਮਾ ਨੂੰ ਪਾ ਲੈਂਦਾ ਹੈ ਫਿਰ ਉਹਨੂੰ ਭਰਮ ਨਹੀਂ ਹੁੰਦਾ ਨਾ ਉਹਨੂੰ ਭਰਮ ਹੋਣਾ ਹੈ ਨਾ ਫਿਰ ਦੁਨੀਆਂ ਚ ਜਨਮ ਲਵੇ ਤੇ ਨਾ ਉਹ ਆ ਕੇ ਭੋਗੀ ਬਣੇ ਉਹ ਬਿਲਕੁਲ ਪ੍ਰਾਪਤੀ ਕਰਕੇ ਪਰਮੇਸ਼ਰ ਵਿੱਚ ਹੀ ਲੀਨ ਹੋ ਜਾਂਦਾ ਹੈ।
ਅੰਧਕਾਰ ਸ਼ਿਵ ਭਾਖਾ
ਤੁਸੀਂ ਕਹਿ ਰਹੇ ਹੋ ਸ਼ਿਵ ਜੀ ਦਾ ਬਣ ਜਾ ਉਪਾਸ਼ਕ ਸ਼ਿਵ ਸੰਗਤਾਂ ਵਿੱਚ ਸ਼ਿਵ ਜੀ ਨੇ ਇਹਦਾ ਕੀ ਅਰਥ ਕੀਤਾ ਗੋ ਗੋ ਦਾ ਭਾਵ ਕੀ ਹੈ ਭਾਈ ਸਾਹਿਬ ਬਹੁਤ ਲਾਇਕ ਸਨ ਵੇਦਾਂ ਦੀਆਂ ਰੀਚਾਂ ਸਾਰੀਆਂ ਜਾਣਦੇ ਸਨ ਘੇਰਾ ਤਾਂ ਐਸਾ ਪਾਉਂਦੇ ਸੀ ਬੰਦੇ ਨੂੰ ਕਹਿੰਦੇ ਦੱਸੋ ਸ਼ਿਵ ਸੰਗਤਾਂ ਚ ਗੋ ਦਾ ਅਰਥ ਕੀ ਕੀਤਾ ਇੰਨਾ ਨੀ ਕੋਈ ਪੜਿਆ ਹੁੰਦਾ ਜਾ ਰਿਹਾ ਆਪਣੇ ਧਰਮ ਬਾਰੇ ਕੋਈ ਘੱਟ ਹੀ ਪੜਿਆ ਹੁੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਬਾਰੇ ਸਾਰੇ ਗੁਰਸਿੱਖ ਨਹੀਂ ਪੜੇ ਜਪਜੀ ਸਾਹਿਬ ਤਾਂ ਮਸਾਂ ਕਰਦੇ ਨੇ ਸਾਰਾ ਪਾਠ ਕਿੱਥੋਂ ਕਰ ਲੈਣਗੇ ਸ਼ੁੱਧ ਬਾਣੀ ਨਹੀਂ ਹੁੰਦਾ ਅਰਥ ਕਿੱਥੋਂ ਕਰ ਲੈਣੇ ਸਾਰੇ ਇਸ ਕਰਕੇ ਜਦ ਭਾਈ ਸਾਹਿਬ ਨੇ ਪ੍ਰਸ਼ਨ ਕੀਤਾ ਕਹਿੰਦੇ ਇੱਕ ਅੱਧਾ ਹੀ ਬੋਲਿਆ ਕੋਈ ਕਹਿੰਦੇ ਗੋ ਦਾ ਅਰਥ ਅਗਿਆਨ ਦਾ ਹਨੇਰਾ ਹੁੰਦਾ ਕਹਿੰਦੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਵੀ ਤੁਹਾਨੂੰ ਜ਼ਿਆਦਾ ਪਤਾ ਸਾਡੇ ਧਰਮ ਦਾ ਸਾਨੂੰ ਹਲੇ ਘੱਟ ਪਤਾ ਕਹਿੰਦੇ ਇਸੇ ਕਰਕੇ ਤਾਂ ਹੈ ਕਿ ਮੈਂ ਸਾਰੇ ਗਿਆਨ ਨੂੰ ਲੈ ਕੇ ਤੁਹਾਨੂੰ ਦੱਸਿਆ ਤੁਸੀਂ ਜੋ ਕਿਹਾ ਕਿ ਸਾਨੂੰ ਦੱਸੋ ਗੋ ਦਾ ਭਾਵ ਕੀ ਹੈ ਤਾਂ ਸ਼ਿਵ ਜੀ ਨੇ ਸ਼ਿਵ ਸੰਗਤਾ ਵਿੱਚ ਹੀ ਗੋ ਦਾ ਅਰਥ ਅਗਿਆਨ ਦਾ ਹਨੇਰਾ ਲਿਖਿਆ ਹੈ। ਫਿਰ ਵੇਦ ਦੀਆਂ ਸੁਰਤੀਆਂ ਵਿੱਚ ਰੰਗ ਦਾ ਅਰਥ ਕੀ ਲਿਖਿਆ ਹੋਇਆ ਰੰਗ ਰਾ ਰੋ ਇਹਦਾ ਭਾਵ ਕੀ ਹੈ ਕਹਿੰਦੇ ਇਹਦਾ ਭਾਵ ਪਤਾ ਕੀ ਹੈ ਇਹਦਾ ਭਾਵ ਹੈ ਪ੍ਰਕਾਸ਼ ਜੋ ਗੋ ਤੇ ਰ ਦਾ ਅਰਥ ਕਰਦੇ ਹਾਂ ਅਸੀਂ ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜੋ ਰੰਗ ਰੂਹ ਕਰਦਾ ਹੈ ਪ੍ਰਕਾਸ਼
ਵਿਦਿਆ ਮੂਲ ਯੋਗ ਅਵਸਾਨੀ
ਸੋ ਜਿਹੜਾ ਗਿਆਨ ਦਾ ਮੂਲ ਹੈ ਜੋ ਗੁਰੂ ਹੈ ਜੋ ਇਹ ਅਰਥ ਕੀਤਾ ਹੈ ਜੋ ਅਗਿਆਨ ਦੇ ਹਨੇਰੇ ਮੇਟ ਕੇ ਪ੍ਰਕਾਸ਼ ਕਰਦਾ ਗਿਆਨ ਦਾ ਮੂਲ ਹੈ ਅਤੇ ਯੋਗ ਦਾ ਅੰਤ ਹੈ ਜੋ
ਜਾਹੇ ਸਮਾਵਤ ਮੁਨਵਰ ਗਿਆਨੀ
ਜਿਹਦੇ ਵਿੱਚ ਜਾ ਕੇ ਬੜੇ ਬੜੇ ਮੁਨੀਵਰ ਬੜੇ ਬੜੇ ਗਿਆਨਵਾਨ ਜਿਸ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹਨ
ਸ਼ੂਨ ਵਾਸ ਸੁਨਹਿ ਜੇ ਗਾਵੈ
ਜਿਹੜੇ ਸ਼ੂਨਵਾਦੀ ਨੇ ਕੌਣ ਬੌਧ ਮਤ ਵਾਲੇ ਬੁੱਧ ਮਤ ਵਾਲੇ ਉਹ ਜਿਹੜੇ ਸ਼ੂਨਵਾਦ ਨੂੰ ਜੀ ਸ਼ੂਨਵਾਦੀ ਸੁਨਹਿ ਗਾਵੈ ਉਹ ਸੁਨਹਿ ਕਰਕੇ ਕਹਿੰਦੇ ਪਰਮੇਸ਼ਰ ਅਖੇ ਸ਼ੂਨ ਰੂਪ ਹੈ ਸੁਨ ਦਸ਼ਾ ਵਿੱਚ ਰਹਿੰਦਾ ਹੈ
ਬ੍ਰਹਮਵਾਦ ਜੇ ਬ੍ਰਹਮ
ਜਿਹੜੇ ਬ੍ਰਹਮਵਾਦ ਵਾਲੇ ਨੇ ਉਹ ਉਸੇ ਨੂੰ ਬ੍ਰਹਮ ਕਹੀ ਜਾਂਦੇ ਹਨ
ਕਾਲਮਤੀ ਜੇ ਕਾਲ ਪਰਮਾਨਾ
ਜਿਹੜੇ ਹੁਣ ਕਾਲਮਤੀਏ ਨੇ ਜਿਹੜੇ ਬਸ ਕਾਲਮਤ ਵਾਲਿਆਂ ਨੇ ਜੋ ਕਾਲ ਨੂੰ ਮੂਲ ਕਾਰਨ ਮੰਨਦੇ ਨੇ ਜਿਸ ਨੂੰ ਕਾਲ ਮੰਨਿਆ ਹੈ ਉਹ ਪਰਮਾਤਮਾ ਨੂੰ ਕਾਲ ਰੂਪ ਕਰਕੇ ਹੀ ਮੰਨਦੇ ਹਨ
ਨਾਨਾ ਮਤ ਠਾਨਿਓ ਮਤ
ਨਾਨਾ ਪ੍ਰਕਾਰ ਦੇ ਮਤਾਂ ਨੇ ਨਾਨਾ ਪ੍ਰਕਾਰ ਦੇ ਨਾਮ ਆਪੋ ਆਪਣੇ ਵੱਲੋਂ ਕਹੇ ਹਨ
ਸਗੁਣ ਜਾਏ ਨਾਰਾਇਣ ਕਹੀ।
ਹੁਣ ਜਿਹੜੇ ਸਰਗੁਣ ਨੂੰ ਮੰਨਦੇ ਨੇ ਉਹ ਉਹਨੂੰ ਕਹਿੰਦੇ ਨੇ ਨਾਰਾਇਣ ਨਾਰਾਇਣ, ਉਸੇ ਨੂੰ ਹੀ ਉਹ ਜਿਹਨੂੰ ਅਸੀਂ ਵਾਹਿਗੁਰੂ ਕਿਹਾ ਹੈ ਉਸੇ ਨੂੰ ਨਾਰਾਇਣ ਕਹੀ ਜਾਂਦੇ ਹਨ।
ਕਰਮ ਬ੍ਰਿੰਦ ਕਰ ਜਾ ਪਦ ਲੈਣੀ,
ਬਹੁਤ ਭਾਰੀ ਕਰਮ ਕਾਂਡ ਕਰਕੇ ਜਿਹੜੇ ਇਹ ਜੇ ਕਿਤੇ ਕਰਮ ਕਰਕੇ ਏਡੀ ਵੱਡੀ ਪਦਵੀ ਤੱਕ ਮਸਾਂ ਹੀ ਕੋਈ ਇੱਕ ਅੱਧਾ ਜਾਣਾ ਹੀ ਪਹੁੰਚਦਾ ਹੈ।
ਲੱਖ ਰੂਪ ਵਾ ਚਾਰਥ ਜਾਸ ਕਹੈ।
ਹੁਣ ਇੱਥੇ ਆਉਂਦਾ ਲੱਖ ਅਰਥ ਤੇ ਵਾਚ ਅਰਥ, ਇਹ ਥੋੜਾ ਜਿਹਾ ਔਖਾ ਹੈ। ਲੱਖ ਅਰਥ ਜਿਹੜਾ ਹੁੰਦਾ, ਜਿਹੜੀ ਲਾਈਨ ਲਿਖੀ ਹੁੰਦੀ ਆ ਉਹਦਾ ਜਿਹੜਾ ਸੰਕੇਤੀ ਅਰਥ ਹੁੰਦਾ, ਵਾਚ ਅਰਥ ਜਿਹੜਾ ਹੁੰਦਾ ਜਿਹੜਾ ਫਿਰ ਉਹਨੂੰ ਜਣਾਉਣਾ ਹੋਵੇ ਲੱਛਣਾਂ ਦੇ ਦੁਆਰਾ ਕਿਸੇ ਚੀਜ਼ ਨੂੰ। ਇੱਕ ਤਾਂ ਲਿਖੀ ਹੋਈ ਲਾਈਨ ਹੀ ਹੈ, ਕੇਵਲ ਲਾਈਨ ਦੇ ਰਾਹੀਂ ਆਪਾਂ ਇੰਨਾ ਜਾਣ ਸਕਦੇ ਹਾਂ ਕਿ ਲਾਈਨ ਇਹ ਹੈ ਲਿਖੀ ਹੋਈ ਕਿ ਪਟਿਆਲਾ ਤੋਂ ਅੰਮ੍ਰਿਤਸਰ ਇਹ ਬੱਸ ਚੱਲੀ, ਪਰ ਇਹ ਤਾਂ ਪੂਰੀ ਗੱਲ ਨਹੀਂ ਨਾ ਹੈ। ਪਰ ਜਦ ਤੱਕ ਆਪਾਂ ਉਹਦੇ ਲੱਛਣਾਂ ਨੂੰ ਨਹੀਂ ਪਤਾ ਕਰ ਲੈਂਦੇ, ਲੱਛਣ ਜਣਾਉਂਦੇ ਹਾਂ ਹੁਣ ਆਪਾਂ ਪਹਿਲਾਂ ਉਹਨੂੰ ਵਾਚ ਅਰਥ ਨਹੀਂ ਗੱਲ ਨੂੰ ਕਲੀਅਰ ਕਰਦਾ ਹੈ, ਲੱਖ ਅਰਥ ਗੱਲ ਨੂੰ ਕਲੀਅਰ ਕਰਦਾ ਹੈ। ਲੱਖ ਅਰਥ ਦੱਸ ਬਈ ਪਟਿਆਲਾ ਅੰਮ੍ਰਿਤਸਰ ਮੈਂ ਕਦੇ ਦੇਖਿਆ ਹੀ ਨਹੀਂ, ਮੈਂ ਕਦੇ ਗਿਆ ਹੀ ਨਹੀਂ। ਜਿਹੜਾ ਬੰਦਾ ਕਦੇ ਗਿਆ ਹੀ ਨਹੀਂ ਉਹ ਵਾਚ ਅਰਥ ਵਿੱਚ ਸਮਝ ਨਹੀਂ ਸਕਦਾ। ਲੱਖ ਅਰਥ ਦੱਸ ਮੈਨੂੰ ਕਿਹੜੇ ਪਾਸੇ ਨੂੰ ਹੈ, ਇਹ ਫਿਰੋਜ਼ਪੁਰ ਵਾਲੇ ਪਾਸੇ ਆ ਜਾਂ ਦਿੱਲੀ ਵਾਲੇ ਪਾਸੇ ਆ ਜਾਂ ਸਹਾਰਨਪੁਰ ਨੂੰ, ਕਹਿੰਦੇ ਇੱਧਰ ਨਹੀਂ ਹੈ। ਇੱਥੋਂ ਸਰਹੰਦ ਜਾਂਦੇ ਹਾਂ, ਉੱਥੋਂ ਫਿਰ ਲੁਧਿਆਣੇ ਜਾਂਦੇ ਹਾਂ, ਫਿਰ ਜਲੰਧਰ ਜਾਂਦੇ ਹਾਂ, ਫਿਰ ਕਰਤਾਰਪੁਰ ਸਾਹਿਬ ਆਉਣਾ, ਫਿਰ ਅੱਗੇ ਹੋਰ ਛੋਟੇ ਛੋਟੇ ਨਾਮ ਲੈ ਕੇ ਕਹਿੰਦਾ, ਫਿਰ ਅੰਮ੍ਰਿਤਸਰ ਸਾਹਿਬ। ਅੱਛਾ, ਇਸ ਪਾਸੇ ਇਉਂ ਲੱਖ ਅਰਥ ਹੋ ਗਿਆ ਇਹ। ਇਸ ਕਰਕੇ ਵਾਚ ਅਰਥ ਤੇ ਲੱਖ ਅਰਥ ਦੋ, ਲੱਖ ਰੂਪ ਵਾਚ ਅਰਥ ਜਾ ਸਕੈ। ਸੋ ਜਿਹਨੂੰ ਸਾਰੇ ਜਾਣੇ ਆਪੋ ਆਪਣੇ ਢੰਗਾਂ ਦੇ ਨਾਲ ਕਹਿੰਦੇ ਨੇ, ਲੱਖ ਅਰਥ ਦੁਆਰਾ ਵੀ ਕਿਹਾ ਜਾਂਦਾ ਅਤੇ ਵਾਚ ਅਰਥ ਦੁਆਰਾ ਵੀ ਸਾਰੇ ਉਸ ਨੂੰ ਕਹਿੰਦੇ ਨੇ। ਪਰ ਜਿਹਨੂੰ ਵਾਚ ਅਰਥਾਂ ਦਾ ਲੱਖ ਰੂਪ ਆਖਦੇ ਨੇ, ਵਾਚ ਅਰਥ ਤਾਂ ਇਹ ਹੈ, ਸੌਖੀ ਜੀ ਗੱਲ ਹੈ। ਮੈਂ ਕਹਿਣਾ ਕਿਸੇ ਬੰਦੇ ਨੂੰ ਭਾਈ ਤੂੰ ਹੀ ਪਰਮਾਤਮਾ ਰੂਪ ਹੈ, ਇਹ ਗੱਲ ਜਿਹੜੀ ਆ ਨਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਚ ਵੀ ਕਈ ਥਾਂ ਆਈ ਕਿ ਮਨ ਤੂੰ ਜੋਤ ਸਰੂਪ ਹੈ, ਇਹ ਤਾਂ ਸਾਰੇ ਜਾਣ, ਸੋ ਪ੍ਰਭ ਦੂਰ ਨਾਹੀਂ ਪ੍ਰਭ ਤੂੰ ਹੈ, ਇਹ ਵਾਚ ਅਰਥ ਹੈ। ਪਰ ਜਿਹੜਾ ਲੱਖ ਅਰਥ ਨਹੀਂ ਬਣਦਾ, ਇਹਦਾ ਲੱਖ ਅਰਥ ਅੱਗੇ ਲੱਛਣਾਂ ਦੁਆਰਾ ਪ੍ਰਮਾਣ ਦੇ ਕੇ ਬਣਦਾ ਹੈ। ਉਹ ਕਿਵੇਂ ਬਈ, ਜਿਹੜੇ ਨੇ ਵਾਚ ਅਰਥ ਕਰਨੇ ਨੇ ਆਪਾਂ ਨੇ ਕਿ ਉਹ ਪ੍ਰਭ ਤੂੰ ਹੈ, ਉਹ ਤਾਂ ਠੀਕ ਹੈ, ਪਰ ਕਹਿੰਦੇ ਮੈਨੂੰ ਚੰਗੀ ਤਰ੍ਹਾਂ ਸਮਝਾਓ। ਕਹਿੰਦੇ ਦੇਖ, ਵਾਹਿਗੁਰੂ ਜਿਹੜਾ ਸਤ ਚੇਤਨ ਆਨੰਦ ਸਰੂਪ ਹੈ ਪਰਮਾਤਮਾ, ਕਹਿੰਦੇ ਸਮਝ ਗਿਆ ਤੂੰ ਵੀ ਸਤ ਚੇਤਨ ਆਨੰਦ ਸਰੂਪ ਹੈ। ਕਹਿੰਦੇ ਕਿਵੇਂ, ਕਿਉਂਕਿ ਆਤਮਾ ਇਹੀ ਚੀਜ਼ ਹੈ, ਸਤ ਚੇਤਨ ਆਨੰਦ ਸਰੂਪ ਹੈ ਆਤਮਾ, ਉਹ ਵੀ ਉਹੀ ਰੂਪ ਹੈ, ਤੂੰ ਵੀ ਉਹੀ ਰੂਪ ਹੈ, ਫਰਕ ਕਿੱਥੇ ਪੈਂਦਾ? ਫਰਕ ਪੈਂਦਾ ਸਰੀਰ ਕਰਕੇ, ਕਿ ਮੈਂ ਆਪਣੇ ਆਪ ਨੂੰ ਸਰੀਰ ਮੰਨ ਲਿਆ। ਜਿਵੇਂ ਸਮੁੰਦਰ ਹੈ ਤੇ ਸਮੁੰਦਰ ਦੀ ਬੂੰਦ ਤੇ ਸਮੁੰਦਰ ਵਿੱਚ ਕੋਈ ਫਰਕ ਤਾਂ ਨਹੀਂ ਹੁੰਦਾ, ਪਰ ਫਰਕ ਕਿੱਥੇ ਪੈਂਦਾ? ਜਿਵੇਂ ਗਲਾਸ ਵਿੱਚ ਪਾਣੀ ਭਰ ਲਈਏ ਜਾਂ ਘੜੇ ਵਿੱਚ ਪਾਣੀ ਭਰ ਲਈਏ, ਸਮੁੰਦਰ ਵਿੱਚ ਵੀ ਉਹੀ ਪਾਣੀ ਹੈ, ਘੜੇ ਵਿੱਚ ਵੀ ਉਹੀ ਪਾਣੀ ਹੈ, ਤਾਂ ਫਰਕ ਇੱਥੇ ਪੈਂਦਾ ਛੋਟੇ ਵੱਡੇ ਦਾ? ਘੜਾ ਸਮੁੰਦਰ ਸਾਹਮਣੇ ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਹਾਂ, ਕਹਿੰਦੇ ਨਹੀਂ ਇਹ ਤੇਰੀ ਬੇਸਮਝੀ ਹੈ, ਤੂੰ ਹੈ ਤਾਂ ਇਹਦਾ ਹੀ ਹਿੱਸਾ। ਕਹਿੰਦੇ ਫਿਰ ਮੈਂ ਜਾਣਾ ਕਿਵੇਂ, ਇਹਦੇ ਵਿੱਚ ਕਿਵੇਂ ਲੀਨ ਹੋਵਾਂ? ਕਹਿੰਦੇ ਆਹ ਜਿਹੜਾ ਘੜਾ ਚਾਰੇ ਪਾਸੇ ਨਾ ਠੀਕਰਾ ਜਿਹਾ, ਇਹ ਭਾਂਦੇ ਜਦੋਂ ਸਿਆਣੇ ਬੰਦੇ ਨੇ ਡੰਡਾ ਮਾਰ ਕੇ ਘੜਾ ਤੋੜਤਾ, ਸਮੁੰਦਰ ਦਾ ਪਾਣੀ ਸਮੁੰਦਰ ਵਿੱਚ ਜਾ ਕੇ ਲੀਨ ਹੋ ਗਿਆ, ਤਾਂ ਪਤਾ ਲੱਗਿਆ ਕਿ ਮੈਂ ਸਮੁੰਦਰ ਰੂਪ ਹਾਂ। ਸੋ ਇਸ ਕਰਕੇ ਆਪਾਂ ਸਾਰੇ ਉਹ ਪਰਮਾਤਮਾ ਦੇ ਅੰਸ਼ ਹਾਂ, ਤੇ ਅੰਸ਼ ਹੋਣ ਕਰਕੇ ਇੱਕ ਤਾਂ ਇਹ ਗੱਲ ਹੈ ਨਾ ਵੀ ਆਪਾਂ ਬਹੁਤ ਛੋਟੇ ਮੰਨਦੇ ਹਾਂ ਆਪਣੇ ਆਪ ਨੂੰ, ਵੀ ਸਾਡੇ ਕੋਲ ਤਾਂ ਮਕਾਨ ਮਾੜਾ ਮੋਟਾ, ਤੇ ਰੱਬ ਹੈਗਾ ਤਿੰਨਾਂ ਲੋਕਾਂ ਦਾ ਮਾਲਕ, ਤੇ ਰੱਬ ਦੀ ਤਾਂ ਸਾਰੀ ਮਾਇਆ, ਮੇਰੇ ਕੋਲ ਤਾਂ ਚਾਰ ਪੈਸੇ ਵੀ ਹੈ ਨਹੀਂ ਗੇ। ਇਉਂ ਆਪਾਂ ਜਿਹੜੇ ਨਾ ਵਾਚ ਅਰਥ ਰਾਹੀਂ ਨਹੀਂ ਪਛਾਣ ਸਕਦੇ, ਲੱਖ ਅਰਥ ਰਾਹੀਂ ਪਛਾਣ ਸਕਦੇ ਹਾਂ। ਕਹਿੰਦੇ ਆਪਣਾ ਛੋਟਾਪੁਣਾ ਛੱਡ ਦੇ, ਇਹ ਨਾਲ ਕਹਿ ਮੈਂ ਛੋਟਾ, ਤੇ ਉਹਨੂੰ ਉਹਦਾ ਵੱਡਾਪੁਣਾ ਛੱਡ ਦੇ, ਦੋਨੋਂ ਗੱਲਾਂ ਛੱਡ ਦੇ। ਤਾਂ ਦੋਨੋਂ ਗੱਲਾਂ ਛੱਡ ਕੇ ਹੁਣ ਵਿਚਲੀ ਚੀਜ਼ ਦੇਖ ਕਿ ਇਹ ਜਿਹੜੀ ਜੋਤ ਉਹਦੇ ਵਿੱਚ ਹੈ ਉਹੀ ਤੇਰੇ ਵਿੱਚ ਹੈ ਨਾ। ਸਭ ਮੈਂ ਜੋਤ, ਜੋਤ ਹੈ ਸੋਏ, ਤੇ ਇਸਦਾ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦੇ ਹਾਂ, ਫਿਰ ਇਸ ਕਰਕੇ ਜਿਹੜੀ ਜੋਤ ਤੇਰੇ ਵਿੱਚ ਹੈ ਉਹੀ ਜੋਤ ਉਹਦੇ ਵਿੱਚ ਹੈ, ਇਸ ਕਰਕੇ ਤੂੰ ਉਹਦੇ ਨਾਲ ਛੋਟਾ ਕਿਵੇਂ ਹੋ ਗਿਆ, ਵੱਖਰਾ ਕਿਵੇਂ ਹੋ ਗਿਆ? ਇਸ ਗੱਲ ਨੂੰ ਆਪਾਂ ਲੱਖ ਅਰਥ ਰਾਹੀਂ ਪ੍ਰਮਾਣਾਂ ਦੁਆਰਾ ਹੀ ਸਮਝ ਸਕਦੇ ਹਾਂ।
ਅਵਰ ਨਾ ਪਾਵਨ ਰਹਿਤ ਜਾਸ ਲਹਿ,
ਜਿਹਦੀ ਪ੍ਰਾਪਤੀ ਕਰਕੇ ਫਿਰ ਹੋਰ ਕਿਸੇ ਦੀ ਪ੍ਰਾਪਤੀ ਦੀ ਲੋੜ ਨਹੀਂ ਪੈਂਦੀ। ਜਿਹਨੂੰ ਇੱਕ ਵਾਰ ਵਾਹਿਗੁਰੂ ਮਿਲ ਜਾਵੇ ਉਸ ਬੰਦੇ ਨੂੰ ਫਿਰ ਹੋਰ ਲੋੜ ਨਹੀਂ ਕੁਛ ਕਰਨ ਦੀ।
ਤਤਵ ਮਸੀਬ ਦਾਰਥ ਪਰਮਾਨਤ,
ਹੁਣ ਇਹ ਤਤ ਤੁੰਗ ਅੱਸੀ ਜਿਹੜਾ ਹੈ ਇਹ ਵੇਦ ਦੀਆਂ ਸਿਮਰਤੀਆਂ ਸੁਰਤੀਆਂ ਵਿੱਚ ਤਤ ਤੁੰਗ ਅੱਸੀ ਤਤ ਪਦ ਅਸ ਇਹ ਲਿਖਿਆ ਹੋਇਆ। ਇਹਦਾ ਲੱਖ ਅਰਥ ਜਿਹਨੂੰ ਕਹਿੰਦੇ ਨੇ ਪ੍ਰਮਾਣਿਤ ਮੰਨਿਆ ਹੈ ਤਤ ਤੁੰਗ ਅਸ। ਇਸ ਕਰਕੇ ਕਹਿੰਦੇ ਇਹ ਜਿਹੜਾ ਵਾਹਿਗੁਰੂ ਮੰਤਰ ਲਿਖਿਆ ਨਾ ਇਹ ਵੀ ਉਹੀ ਚੀਜ਼ ਹੈ। ਉਹਨਾਂ ਨੇ ਪੰਡਤਾਂ ਨੇ ਇਹ ਕਿਹਾ ਸੀ ਕਿ ਵੇਦਾਂ ਰਾਹੀਂ ਸਾਨੂੰ ਸਮਝਾਇਓ ਤਾਂ ਅਸੀਂ ਤੁਹਾਡੀ ਗੱਲ ਮੰਨਾਂਗੇ, ਜੇ ਬਾਹਰੇ ਬਾਹਰ ਕਹੋਗੇ ਫੇਰ ਨਹੀਂ। ਵੇਦਾਂ ਦੇ ਵਿੱਚ ਦੀ ਹੋ ਕੇ ਆਉਣਾ ਹੈ। ਇਸ ਕਰਕੇ ਜਿਹੜਾ ਲਿਖਿਆ ਨਾ ਤਤ ਤੁੰਗ ਅਸ ਸ਼ੁੱਧ ਬ੍ਰਹਮ, ਭਾਈ ਸਾਹਿਬ ਜੀ ਕਹਿੰਦੇ ਇਹੀ ਅਰਥ ਵਾਹਿਗੁਰੂ ਮੰਤਰ ਦਾ। ਤਤ ਤੁੰਗ ਅਸ ਦਾ ਮਤਲਬ ਵੀ ਸ਼ੁੱਧ ਬ੍ਰਹਮ ਹੈ ਤੇ ਵਾਹਿਗੁਰੂ ਦਾ ਅਰਥ ਵੀ ਸ਼ੁੱਧ ਬ੍ਰਹਮ ਹੈ, ਰਲ ਗਿਆ ਆਪਸ ਵਿੱਚ। ਕਹਿੰਦੇ ਇਸ ਕਰਕੇ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਆਪਸ ਵਿੱਚ।
ਵਾਹਿਗੁਰੂ ਸੋ ਸ੍ਰੀ ਗੁਰ ਖਾਨਤ,
ਸੋ ਇਸ ਕਰਕੇ ਵਾਹਿਗੁਰੂ ਇਹ ਜਿਹੜਾ ਅੱਖਰ ਹੈ ਤੇ ਗੁਰੂ ਅੱਖਰ ਹੈ ਵਾਹੇ ਅੱਖਰ ਹੈ, ਇਹ ਦੋਨਾਂ ਨੂੰ ਮਿਲਾ ਕੇ ਜਿਹੜਾ ਨਾਮ ਜਪਦਾ ਹੈ ਉਹ ਇੱਕੋ ਹੀ ਗੱਲ ਹੈ। ਵਾਹਿਗੁਰੂ ਤੇ ਤਤਵੰਗ ਅਸ ਜਿਹੜਾ ਹੈ ਇਹ ਸ਼ੁੱਧ ਰੂਪ ਹੈ ਦੋਵੇਂ।
ਨਾ ਅਨਕ ਮਨ ਬ੍ਰਹਮ ਪਛਾਣਤ,
ਸੋ ਇਸ ਕਰਕੇ ਜਿਹੜਾ ਆਪਣੇ ਮਨ ਦੇ ਅੰਦਰ ਬ੍ਰਹਮ ਨੂੰ ਪਛਾਣ ਲੈਂਦਾ ਕਿਵੇਂ, ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ ਕਹਿੰਦੇ ਉਹ ਵਾਹਿਗੁਰੂ 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 ਕਰਦਾ ਕਰਦਾ ਆਪਣੇ ਹਿਰਦੇ ਚ ਬ੍ਰਹਮ ਨੂੰ ਦੇਖ ਲੈਂਦਾ ਹੈ। ਤੇ ਜਿਹੜਾ ਤੁਹਾਡਾ ਜਾਪ ਹੈ ਉਹਦੇ ਨਾਲ ਵੀ ਉਹ ਬ੍ਰਹਮ ਨੂੰ ਦੇਖ ਲੈਂਦਾ ਹਿਰਦੇ ਵਿੱਚ। ਇਸ ਕਰਕੇ ਮਹਾਰਾਜ ਨੇ ਕੋਈ ਵਖਰੇਵਾਂ ਨਹੀਂ ਕੀਤਾ ਹੈ, ਸਿਰਫ ਇੰਨਾ ਕੀਤਾ ਕਿ ਪਿਛਲਿਆਂ ਯੁੱਗਾਂ ਦੇ ਵਿੱਚ ਜਿੰਨੇ ਅੱਖਰ ਸੀ ਉਹਨਾਂ ਸਾਰਿਆਂ ਅੱਖਰਾਂ ਨੂੰ ਇਕੱਠੇ ਕਰਕੇ ਤਾਕਤ ਵਾਲਾ ਮੰਤਰ ਬਣਾ ਕੇ ਕਲਯੁਗ ਦੇ ਜੀਵਨ ਦਾ ਉਧਾਰ ਕਰਨ ਵਾਸਤੇ ਹੀ ਪ੍ਰਗਟ ਕੀਤਾ ਹੈ।
ਇੱਕ ਦਸ ਰੁਦਰ ਦਸੋ ਹਰ ਜਾਣਤ,
ਇੱਕ ਤੇ ਦਸ ਗਿਆਰਾਂ ਸ਼ਿਵਜੀ ਦੇ ਅਵਤਾਰ ਹੋਏ ਨੇ ਅਤੇ ਜਿਹੜੇ ਦਸ ਅਵਤਾਰ ਵਿਸ਼ਨੂੰ ਜੀ ਨੇ ਧਾਰਨ ਕੀਤੇ ਨੇ ਉਹ ਸਾਰੇ ਜਾਣਦੇ ਹਨ।
ਨਵ ਵਿਦ ਪ੍ਰਣਵ ਵਿਸ਼ਵ ਕ੍ਰਿਤ ਕਾਰਨ,
ਸੋ ਜਿਹੜਾ ਵਿਸ਼ਵ ਦਾ ਕ੍ਰਿਤ ਕਾਰਨ ਕੌਣ ਹੈ, ਓਮ ਅੱਖਰ ਜਿਹੜਾ ਹੈ ਜਿਹਦੇ ਨੌ ਅਰਥ ਨੇ, ਤੋ ਇਹੀ ਤਾਂ ਵਾਹਿਗੁਰੂ ਹੈ। ਵਾਹਿਗੁਰੂ ਅਸਲ ਵਿੱਚ ਓਮ ਦਾ ਮੂਲ ਰੂਪ ਹੈ, ਓਮ ਨੇ ਵਾਹਿਗੁਰੂ ਤੋਂ ਜਨਮ ਲਿਆ ਹੈ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ, ਜਿਵੇਂ ਆਪਾਂ ਕਿਹਾ ਸੀ ਏਕੋ ਹੰਗ ਤੋਂ ਓਮ ਨੇ ਜਨਮ ਲਿਆ ਹੈ, ਓਮ ਉਦੋਂ ਬਾਅਦ ਫਿਰ ਉਹਨੂੰ ਗੁਰੂ ਨਾਨਕ ਦੇਵ ਜੀ ਨੇ ਉੱਪਰ ਕਾਰ ਲਾਈ, ਇੱਕ ਓਮਕਾਰ ਬਣਿਆ ਉਹਦਾ। ਭਾਈ ਸਾਹਿਬ ਕਹਿੰਦੇ ਜਿਹੜਾ ਵਾਹਿਗੁਰੂ ਅੱਖਰ ਹੈ ਨਾ ਇਹ ਓਮ ਅੱਖਰ ਦਾ ਵੀ ਆਦ ਰੂਪ ਹੈ।
ਚਤੁਰ ਵਰਗ ਦਾ ਭਾਵ ਜਗ ਜਨ ਤਾਰਨ,
ਇਹ ਜਿਹੜੇ ਚਤੁਰ ਵਰਗ ਹਨ ਭਾਵ ਚਾਰ ਅੱਖਰ ਹਨ ਵਾਹਿਗੁਰੂ, ਇਹ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਹੀ ਸਤਿਗੁਰੂ ਨੇ ਬਖਸ਼ਿਸ਼ ਕੀਤੇ ਹਨ।
ਸੁਰ ਤਰ ਸਮਰਨ ਕੋ ਸੁਖ ਦਾਤਾ,
ਜਿਵੇਂ ਸੁਰ ਤਰ ਹੈ ਕਲਪ ਬ੍ਰਿਛ ਹੈ ਦੇਵਤਿਆਂ ਦਾ, ਜੇ ਕੋਈ ਉਹਦੇ ਕੋਲ ਖੜ ਕੇ ਕਹੇ ਮੈਨੂੰ ਆਹ ਚੀਜ਼ ਚਾਹੀਦੀ ਹੈ ਮੈਨੂੰ ਉਹ ਚਾਹੀਦਾ ਉਹ ਦਿੰਦਾ ਹੈ। ਇਹ ਜਿਵੇਂ ਕਲਪ ਬ੍ਰਿਛ ਕੋਲੋਂ ਦਾਤਾਂ ਲੋਕ ਲੈਂਦੇ ਨੇ ਪਰ ਉਹ ਸੀਮਤ ਦਾਤਾਂ ਦਿੰਦਾ, ਕਿਸੇ ਟਾਈਮ ਉਹ ਵੀ ਫਿਰ ਜਵਾਬ ਦੇ ਜਾਂਦਾ। ਇਸੇ ਪ੍ਰਕਾਰ ਜਿਹੜਾ ਵਾਹਿਗੁਰੂ ਮੰਤਰ ਹੈ ਇਹਦੇ ਲਈ ਸਤਿਗੁਰਾਂ ਨੇ ਵਰਤਿਆ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਾ ਵਸ ਹੈ ਕਾਮ ਪਹਿਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ।
ਚਿੰਤਾ ਮਰਨ ਚਿੰਤਤ ਹਰ ਗਿਆਤਾ,
ਸੋ ਇਹ ਜਿਹੜਾ ਚਿੰਤਾ ਮਨ ਚਿੰਤਾ ਮਣੀ ਹੁੰਦੀ ਹੈ, ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਇਹ ਪ੍ਰਮਾਣ ਦਿੱਤਾ ਚਿੰਤਾ ਮਨ ਕਰੁਣਾਮਯ, ਕਰੁਣਾਮਯ ਜਿਹੜਾ ਕਿਰਪਾ ਦੇ ਕਰਨ ਵਾਲਾ ਕਿਰਪਾ ਦਾ ਸਰੂਪ ਵਾਹਿਗੁਰੂ ਹੈ ਉਹੀ ਚਿੰਤਾ ਮਣੀ ਹੈ ਸਾਡੇ ਵਾਸਤੇ। ਚਿੰਤਾ ਮਣੀ ਜਿਹਦੇ ਕੋਲ ਹੋਵੇ ਉਹਨੂੰ ਚਿੰਤਾ ਨਹੀਂ ਰਹਿੰਦੀ ਕੋਈ, ਪਰ ਗੁਰਸਿੱਖਾਂ ਨੂੰ ਜਿਹੜਾ ਅਸੀਂ ਦਿੱਤਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਇਹੀ ਚਿੰਤਾ ਮਣੀ ਹੈ। ਇਹ ਜਿਹੜਾ ਵਾਹਿਗੁਰੂ ਮੰਤਰ ਦੇ ਚਾਰ ਅੱਖਰ ਨੇ ਨਾ ਇਹੀ ਚਿੰਤਾ ਮਣੀ ਹੈ, ਇਹਦਾ ਜਾਪਕ ਵਾਹਿਗੁਰੂ 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 ਕਰਨ ਵਾਲਾ ਜੋ ਵੀ ਇੱਛਾ ਰੱਖ ਕੇ ਜਾਪ ਕਰ ਲੈਂਦਾ ਉਹਨੂੰ ਉਹੀ ਬਖਸ਼ਿਸ਼ ਹੋ ਜਾਂਦੀ ਹੈ।
ਵਾਸੁਦੇਵ ਸਤਿਯੁਗ ਮਨ ਨਾਮ।
ਦੇਖੋ ਅਸੀਂ ਭਾਈ ਗੁਰਦਾਸ ਜੀ ਕਹਿੰਦੇ ਨੇ ਮਹਾਰਾਜ ਨੇ ਕਿੰਨਾ ਵੱਡਾ ਇਹ ਸਾਰਾ ਮੰਤਰ ਬਣਾਇਆ ਹੈ। ਸਤਿਯੁਗ ਦੇ ਵਿੱਚ ਵਾਸੁਦੇਵ ਜਿਹੜਾ ਨਾਮ ਸੀ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਗਿਣਿਆ ਜਾਂਦਾ।
ਹਰ ਹਰ ਤ੍ਰੇਤਾ ਫਲਦ ਅਕਾਮ।
ਤੋ ਜਿਹੜਾ ਹਰ ਹਰ ਅੱਖਰ ਸੀ ਇਹ ਤ੍ਰੇਤੇ ਦੇ ਵਿੱਚ ਬਹੁਤ ਭਾਰੀ ਫਲ ਦੇ ਦੇਣ ਵਾਲਾ ਗਿਣਿਆ ਜਾਂਦਾ।
ਦੁਆਪਰ ਗੋਬਿੰਦ ਵਿਜੈ ਅਮਰ ਪ੍ਰਚੰਡ।
ਦੁਆਪਰ ਦੇ ਵਿੱਚ ਜਿਹੜਾ ਗੋਬਿੰਦ ਅੱਖਰ ਸੀ ਇਹ ਪ੍ਰਚੰਡ ਵਿਜੇ ਦੇ ਦੇਣ ਵਾਲਾ ਮੰਨਿਆ ਜਾਂਦਾ।
ਕਲ ਕੇਵਲ ਰਾਕਾਰ ਅਖੰਡ।
ਕਲਯੁਗ ਦੇ ਵਿੱਚ ਕੇਵਲ ਰਾਕਾਰ ਰਾਰਾ ਅੱਖਰ ਅਖੰਡ ਰਾਮ ਕਹਿੰਦੇ ਜਿਹਨੂੰ ਰਾਮ ਪਰਮੇਸ਼ਰ ਦਾ ਨਾਮ ਹੈ। ਐ ਤਾਂ ਹਰੇਕ ਵੀ ਆਪਣਾ ਨਾਮ ਰਖਾ ਸਕਦਾ ਪਰ ਜਿਵੇਂ ਰਾਮ ਚੰਦਰ ਜੀ ਹੋਏ ਨੇ ਤ੍ਰੇਤੇ ਦੇ ਵਿੱਚ ਰਾਮ ਚੰਦਰ ਜੀ ਹੋਏ ਨੇ ਪਰ ਸਤਿਯੁਗ ਦੇ ਵਿੱਚ ਹੋਏ ਨੇ ਪ੍ਰਹਿਲਾਦ ਅਤੇ ਧਰੂਵ ਜੀ। ਹੁਣ ਕਬੀਰ ਜੀ ਪ੍ਰਮਾਣ ਦਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਤ੍ਰੇਤੇ ਵਿੱਚ ਹੋਏ ਨੇ ਉਹ ਤਾਂ ਉਹ ਸਤਿਯੁਗ ਦੀ ਗੱਲ ਕਰਦੇ ਨੇ ਕਬੀਰ ਜੀ। ਇਸ ਕਰਕੇ ਇੱਥੇ ਰਾਮ ਅੱਖਰ ਪਰਮੇਸ਼ਰ ਦਾ ਵਾਚਕ ਹੈ। ਇੱਕ ਰਾਜਾ ਮੇਰਾ ਰਾਮ ਚੰਦ, ਇੱਕ ਤਾਂ ਰਾਮ ਚੰਦਰ ਜੀ ਰਾਜਾ ਰੂਪ ਅਵਤਾਰ ਹੋਏ ਨੇ ਵਿਸ਼ਨੂੰ ਜੀ ਦੇ, ਇੱਕ ਉਹ ਰਮਿਆ ਹੋਇਆ ਰਾਮ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਕਾ ਸਕਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਉਹ ਨਿਰਗੁਣ ਰਾਮ ਸਾਰਿਆਂ ਤੋਂ ਹੀ ਨਿਆਰਾ ਹੈ। ਇੱਕ ਰਾਮ ਦਾ ਸਗਲ ਪਸਾਰਾ ਉਹ ਸਰਗੁਣ ਰਾਮ ਹੈ। ਇਸ ਕਰਕੇ ਇੱਕ ਰਾਮ ਦਸ਼ਰਥ ਦਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਸਰਬ ਵਿਆਪਕ ਹੈ। ਇਸ ਕਰਕੇ ਇਹ ਜਿਹੜਾ ਰਾਮ ਅੱਖਰ ਹੈ ਨਾ ਇਹ ਪਰਮੇਸ਼ਰ ਦਾ ਵਾਚਕ ਕਿਹਾ ਇੱਥੇ ਕਿ ਪਰਮੇਸ਼ਰ ਦਾ ਨਾਮ ਹੀ ਪਹਿਲਾਂ ਵਾਸਦੇਵ ਸੀ, ਫਿਰ ਲੋਕਾਂ ਨੇ ਉਹਦਾ ਨਾਮ ਹਰੀ ਹਰੀ ਕਰਕੇ ਜਪਿਆ, ਉਸੇ ਪਰਮੇਸ਼ਰ ਨੂੰ ਲੋਕ ਗੋਬਿੰਦ ਗੋਬਿੰਦ ਜਪਣ ਲੱਗੇ। ਕਿਉਂਕਿ ਹਰੇਕ ਯੁੱਗ ਦਾ ਅਵਤਾਰ ਆਪਣਾ ਮੰਤਰ ਦਿੰਦਾ ਆ ਕੇ ਹਰੇਕ ਯੁੱਗ ਵਿੱਚ, ਪਰ ਗੁਰੂ ਨਾਨਕ ਦੇਵ ਜੀ ਨੇ ਸਾਰੇ ਯੁੱਗਾਂ ਦੇ ਮੂਲ ਰੂਪ ਨੂੰ ਇਕੱਠਾ ਕਰ ਲਿਆ, ਬੀਜ ਰੂਪ ਨੂੰ ਇਕੱਠਾ ਕਰਕੇ ਵਾਸਦੇਵ ਤੋਂ ਵਾਹਵਾ ਲੈ ਕੇ, ਹਰੀ ਤੋਂ ਹਾ ਹਾ ਲੈ ਕੇ, ਗੋਬਿੰਦ ਤੋਂ ਗੱਗਾ ਲੈ ਕੇ ਤੇ ਰਾਮ ਤੋਂ ਰਾਰਾ ਲੈ ਕੇ ਇੰਨਾ ਇਹ ਚੇਤੰਨ ਬੜਾ ਪ੍ਰਚੰਡ ਮੰਤਰ ਬਖਸ਼ਿਸ਼ ਕੀਤਾ ਹੈ।
ਵੇਦ ਚਤੁਰ ਯੁੱਗ ਜਿਹੇ ਨਿਸਤਾਰੇ।
ਜਿਹੜਾ ਵੇਦਾਂ ਨੂੰ ਵੀ ਚੌਹਾਂ ਯੁੱਗਾਂ ਵਿੱਚ ਤਾਰਨ ਵਾਲਾ ਹੈ ਵਾਹਿਗੁਰੂ ਮੰਤਰ। ਕਿਉਂ ਵੇਦ ਤਾਂ ਇੰਨੀ ਗੱਲ ਹੈ, ਜਿਵੇਂ ਕਹਿੰਦੇ ਵੇਦ ਜਿਹੜੇ ਨੇ ਪਰਮੇਸ਼ਰ ਦਾ ਆਖੇ ਸਵਾਸ ਨੇ। ਬਹੁਤ ਚੰਗੀ ਗੱਲ ਹੈ, ਬੜੀ ਵਧੀਆ ਗੱਲ ਹੈ ਕਿ ਵੇਦ ਪਰਮੇਸ਼ਰ ਦਾ ਸਵਾਸ ਨੇ। ਇਹ ਪੰਡਤਾਂ ਨੇ ਵੀ ਚਰਚਾ ਅੱਗੇ ਚੱਲ ਕੇ ਵੀ ਕਈ ਜਗ੍ਹਾ ਆਉਣੀ ਹੈ, ਪਰ ਜੇ ਕਹਿੰਦੇ ਦੇਖੋ ਜੀ ਪਰਮੇਸ਼ਰ ਦੇ ਸਵਾਸ ਨੇ ਵੇਦ, ਚਾਰ ਮਹਾਂਵਾਕ ਦਿੱਤੇ ਬ੍ਰਹਮਾ ਨੂੰ ਪਰਮੇਸ਼ਰ ਨੇ, ਪਰ ਭਾਈ ਸਾਹਿਬ ਕਹਿੰਦੇ ਜਦੋਂ ਉਹ ਖੁਦ ਆਪ ਹੀ ਆ ਗਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੁਸੀਂ ਸਵਾਸਾਂ ਨੂੰ ਹੀ ਕਹੀ ਜਾਂਦੇ ਹੋ, ਸਾਡੇ ਕੋਲ ਤਾਂ ਖੁਦ ਨਾਰਾਇਣ ਆਪ ਆਇਆ ਹੋਇਆ, ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪਰਮੇਸ਼ਰ ਆਪ ਬੈਠੇ ਨੇ। ਤੁਸੀਂ ਚਾਰ ਸਵਾਸ ਕਹਿੰਦੇ ਹੋ, ਅਸੀਂ ਸਾਰਾ ਸਰੂਪ ਹੀ ਕਥਨ ਕਰੀ ਜਾਂਦੇ ਹਾਂ ਕਿ ਸਾਰਾ ਸਰੂਪ ਹੈ ਅਕਾਲ ਪੁਰਖ ਦਾ, ਆਪ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਇਸ ਕਰਕੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਤਾਂ ਵੇਦਾਂ ਨੂੰ ਵੀ ਤਾਰਨ ਵਾਲਾ, ਜਦ ਗਲਤੀ ਹੋ ਗਈ ਭੱਟਾਂ ਤੋਂ ਇਹਨਾਂ ਤੋਂ ਬ੍ਰਹਮਾ ਹੋਣਾ ਤੋਂ ਅਵੱਗਿਆ ਹੋ ਗਈ ਸੀ। ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਅੱਜ ਦੇ ਵਿਦਵਾਨ ਤਾਂ ਖੈਰ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ, ਤੋ ਖੈਰ ਇਹ ਚੀਜ਼ਾਂ ਹੈ ਤਾਂ ਸਹੀ, ਪਰ ਹੁਣ ਬੁੱਧੀ ਜਿਹੜੇ ਬੁੱਧੀਮਾਨ ਨੇ ਜਾਂ ਆਤਮਕ ਤੱਤ ਬੇਤਾ ਨੇ ਉਹਨਾਂ ਦਾ ਥੋੜਾ ਫਰਕ ਪੈ ਜਾਂਦਾ ਆਪਸ ਵਿੱਚ। ਇਹ ਝਗੜਾ ਜਿਹਾ ਚੱਲਦਾ ਹੀ ਰਹਿਣਾ, ਪਿੱਛੇ ਵੀ ਚੱਲਦਾ ਹੀ ਆਇਆ, ਹੁਣ ਵੀ ਚੱਲਦਾ, ਅੱਗੇ ਨੂੰ ਵੀ ਚੱਲੀ ਜਾਣਾ ਇਹ, ਕਿਉਂਕਿ ਇਹ ਆਪਸ ਵਿੱਚ ਜੋੜ ਮੇਲ ਹੁੰਦਾ ਨਹੀਂ ਹੈ। ਤਾਂ ਤੇ ਜਿਹੜਾ ਨਾ ਇਹ ਬ੍ਰਹਮਾ ਹੋਣਾ ਨੂੰ ਹੰਕਾਰ ਹੋ ਗਿਆ ਸੀ, ਇਸ ਗੱਲ ਦਾ ਹੰਕਾਰ ਚਾਰ ਵੇਦਾਂ ਨੂੰ ਵੀ ਹੰਕਾਰ ਹੋ ਗਿਆ ਸੀ। ਹੁਣ ਆਪਾਂ ਕਹਿੰਦੇ ਵੇਦ ਇੱਕ ਕਿਤਾਬ ਹੈ, ਪਰ ਨਹੀਂ, ਵੇਦ ਦਾ ਇੱਕ ਦਿਵ ਰੂਪ ਵੀ ਹੈਗਾ। ਜਦੋਂ ਹੰਕਾਰ ਹੋ ਗਿਆ, ਹੰਕਾਰ ਹੋਣ ਕਰਕੇ ਕਿਹਾ ਜਾਓ ਜਾ ਕੇ ਧਰਤੀ ਤੇ ਜਨਮ ਲਓ, ਸਾਡੀ ਉਪਮਾ ਕਰੋ, ਪਰਮੇਸ਼ਰ ਮੂਹਰੇ ਹੀ ਹੰਕਾਰ ਕਰਨ ਲੱਗ ਗਏ ਸੀ ਇਹ। ਕਹਿੰਦੇ ਮਹਾਰਾਜ ਫਿਰ ਸਾਡਾ ਭਲਾ ਕਦ ਹੋਵੇਗਾ? ਕਹਿੰਦੇ ਤੁਹਾਡਾ ਭਲਾ ਹੋਵੇਗਾ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਅਸੀਂ ਆਵਾਂਗੇ, ਪਰਮੇਸ਼ਰ ਕਹਿੰਦੇ ਨਾ, ਉਦੋਂ ਅਸੀਂ ਧੁਰ ਕੀ ਬਾਣੀ ਰਜਾਂਗੇ। ਉਦੋਂ ਤੁਸੀਂ ਸਾਡੀ ਮਹਿਮਾ ਕਰੋਗੇ, ਜਦ ਸਾਡੀ ਮਹਿਮਾ ਕਰੋਗੇ ਤਾਂ ਤੁਹਾਡਾ ਇਹ ਗੁਨਾਹ ਮਿਟੇਗਾ। ਜਿਵੇਂ ਸੱਤੇ ਬਲਵੰਡੇ ਨੇ ਪਹਿਲਾਂ ਨਿੰਦਾ ਕਰ ਦਿੱਤੀ, ਜਾਂ ਨਿੰਦਾ ਕਰਕੇ ਕੀੜੇ ਪੈ ਗਏ, ਮੂੰਹ ਸਾਰਾ ਸਰੀਰ ਗਲ ਗਿਆ, ਤਾਂ ਕਹਿੰਦੇ ਮਹਾਰਾਜ ਹੁਣ ਬਖਸ਼ੇ ਕਿਵੇਂ ਜਾਵਾਂਗੇ, ਜਾਂ ਭਾਈ ਲੱਦਾ ਉਪਕਾਰੀ ਲੈ ਕੇ ਆ ਗਿਆ। ਤਾਂ ਮਹਾਰਾਜ ਕਹਿਣ ਲੱਗੇ ਫੇਰ ਤੁਸੀਂ ਇਉਂ ਕਰੋ, ਹੁਣ ਜਿਸ ਮੂੰਹ ਨਾਲ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਸਾਡੀ ਨਿੰਦਾ ਕੀਤੀ ਹੈ, ਉਸੇ ਮੂੰਹ ਨਾਲ ਹੁਣ ਉਸਤਤ ਕਰੋਗੇ, ਤੁਸੀਂ ਉਸਤਤ ਕਰੋਗੇ ਤਾਂ ਤੁਹਾਡਾ ਕੋੜ ਹਟੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਦੁੱਖ ਭੰਜਣੀ ਬੇਰੀ ਤੇ ਇਸ਼ਨਾਨ ਕਰੋ, ਆਓ ਇੱਥੇ ਇਸ਼ਨਾਨ ਕਰ ਲਿਆ, ਫਿਰ ਜ਼ਬਾਨ ਨਾ ਚੱਲੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਲਮ ਦਵਾਤ ਮੰਗਾ ਕੇ ਇਹਨਾਂ ਦੇ ਮੂੰਹ ਨੇ ਕਹਿੰਦੇ ਜੀਭ ਕੱਢੋ ਬਾਹਰ, ਆਪਣੀ ਜੀਭ ਗਲੀ ਪਈ। ਮਹਾਰਾਜ ਨੇ ਆਪਣੇ ਕਰ ਕਮਲਾਂ ਨਾਲ ਕਲਮ ਲਾਈ ਇਹਨਾਂ ਦੀ ਜੀਭ ਦੇ ਉੱਤੇ, ਕਲਮ ਲਾਉਂਦੇ ਜੀਭ ਠੀਕ ਹੋ ਗਈ ਇਹਨਾਂ ਦੀ। ਫਿਰ ਇਹਨਾਂ ਨੇ ਉਸਤਤ ਕੀਤੀ ਤਾਂ ਇਹ ਬਖਸ਼ੇ ਗਏ, ਤਾਂ ਇਹ ਬਾਣੀ ਨੂੰ ਵਰ ਮਿਲਿਆ ਵੀ ਜੇ ਕੋਈ ਗੁਰੂ ਕਾ ਨਿੰਦਕ ਬਖਸ਼ਾਉਣਾ ਚਾਹੇ, ਜੇ ਕੋਈ ਗਲਤ ਗੱਲ ਹੋ ਜਾਏ ਤਾਂ ਸੱਤੇ ਬਲਵੰਡੇ ਦੀ ਵਾਰ ਪੜ੍ਹਨ ਨਾਲ ਗੁਨਾਹ ਬਖਸ਼ੇ ਜਾਣਗੇ, ਕੋਹੜ ਰੋਗ ਹਟ ਜਾਣਗੇ, ਸਰੀਰਕ ਰੋਗ ਹਟ ਜਾਣਗੇ, ਤਾਂ ਕਿਤੇ ਵਰ ਮਿਲਿਆ। ਇਸੇ ਤਰ੍ਹਾਂ ਹੀ ਇਹਨਾਂ ਨੇ ਵੀ ਕਿਤੇ ਬ੍ਰਹਮਾ ਹੋਣਾ ਨੇ ਵੀ ਹੰਕਾਰ ਕਰ ਲਿਆ ਤੇ ਵੇਦਾਂ ਨੇ ਵੀ ਹੰਕਾਰ ਕਰ ਲਿਆ। ਚਾਰ ਵੇਦਾਂ ਨੇ 16 ਰੂਪ ਧਾਰੇ ਤੇ 17ਵਾਂ ਰੂਪ ਜਿਹੜਾ ਸੀ ਇਹ ਬ੍ਰਹਮਾ ਨੇ ਧਾਰ ਕੇ ਫਿਰ ਉਸਤਤੀ ਕੀਤੀ ਪਰਮੇਸ਼ਰ ਦੀ, ਤਾਂ ਜਾ ਕੇ ਕਿਤੇ ਬਖਸ਼ੇ ਗਏ ਸੀ। ਇਹ ਤਾਂ ਇੱਥੇ ਭਾਈ ਸਾਹਿਬ ਨੇ ਲਿਖਿਆ ਕਿ ਵੇਦ ਚਤਰ ਯੁੱਗ ਜਿਹੇ ਨਿਸਤਾਰੇ, ਚੌਹਾਂ ਦੁੱਗਾਂ ਦੇ ਵਿੱਚ ਵੇਦਾਂ ਨੂੰ ਤਾਰਨ ਵਾਲਾ ਵੀ ਨਾਮ ਹੀ ਹੈ
ਵਾਹਿਗੁਰੂ ਅਵਲੰਬ ਹਮਾਰੇ।
ਇਹ ਜਿਹੜਾ ਵਾਹਿਗੁਰੂ ਮੰਤਰ ਆ ਨਾ, ਇਹ ਸਾਡਾ ਆਸਰਾ ਹੈ ਭਾਈ, ਕਿਉਂਕਿ ਸੰਸਰ ਨਾਮਾ ਜਿਹੜੀ ਇਉਂ ਤਾਂ ਨਾਮ ਹੀ ਰੱਖਿਆ ਹੋਇਆ, ਵੈਸੇ ਤਾਂ ਜਿਵੇਂ ਇਹ ਮਾਰੂ ਸੋਹਲਿਆਂ ਦੇ ਵਿੱਚ ਆਉਂਦੀ ਨਾ ਬਾਣੀ, ਅਸੋ ਉਚੁੱਤ ਪਾਰ ਬ੍ਰਹਮ ਪਰਮੇਸ਼ਰ ਕਰਕੇ, ਉਹਦੇ ਵਿੱਚ ਬੜੇ ਨਾਮ ਲਿਖੇ ਨੇ ਪਰਮੇਸ਼ਰ ਦੇ, ਉਹਨੂੰ ਸੰਸਰ ਨਾਮਾ ਕਹਿੰਦੇ ਪ੍ਰਾਣੀ ਬੋਲੀ ਵਿੱਚ। ਉਹ ਜਿਹੜਾ ਸੰਸਰ ਨਾਮਾ ਉਹ ਸਾਰੇ ਪਰਮੇਸ਼ਰ ਦੇ ਨਾਮ ਲਿਖ ਕੇ ਅਖੀਰ ਤੇ ਕਹਿੰਦੇ ਨੇ ਕਿ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਇਹ ਓਨ ਨੂੰ ਵੀ ਜਨਮ ਦੇਣ ਵਾਲਾ ਹੈ। ਇਉਂ ਜਾਣ ਲਓ ਕਿ ਵਾਹਿਗੁਰੂ ਤਾਂ ਉਹਦਾ ਆਪਣਾ ਨਾਮ ਪਰਮੇਸ਼ਰ ਦਾ, ਉਸ ਪਰਮੇਸ਼ਰ ਨੇ ਜਦੋਂ ਕਿਹਾ ਨਾ ਏਕੋ ਹੰਗ ਬਹੁ ਪਰਜਾ ਜਾਏ ਤੇ, ਏਕੋ ਹੰਗ ਸ਼ਿਆਮਾ ਬਹੁ ਪਰਜਾ ਜਾਏ ਤੇ, ਅਸੀਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਤਾਂ ਉਹ ਵਾਹਿਗੁਰੂ ਨੇ ਜਦੋਂ ਇਹ ਗੱਲ ਕਹੀ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਏਕੋ ਹੰਗ ਅੱਖਰ ਤੋਂ ਓਂਗ ਨੇ ਜਨਮ ਲਿਆ ਹੈ। ਤਾਂ ਓਂਗ ਜਿਹੜਾ ਸੀ ਅੱਖਰ, ਇਹਨੂੰ ਸੰਪੂਰਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਇੱਕ ਓਅੰਕਾਰ ਕਹਿ ਕੇ। ਇਸ ਕਰਕੇ ਭਾਈ ਸਾਹਿਬ ਦੀ ਚਰਚਾ ਵਾਹਿਗੁਰੂ ਮੰਤਰ ਤੇ ਹੋ ਰਹੀ ਹੈ, ਕੱਲ ਨੂੰ ਸ਼ਰਵਣ ਕਰਾਂਗੇ। ਤਿੰਨ ਪ੍ਰਸ਼ਨ ਇਹਨਾਂ ਨੇ ਕੀਤੇ ਨੇ, ਤਿੰਨਾਂ ਦੇ ਉੱਤਰ ਬੜੇ ਤਸੱਲੀ ਨਾਲ ਬਖਸ਼ਿਸ਼ ਕਰਨਗੇ ਸੱਚੇ ਪਾਤਸ਼ਾਹ, ਕਿਰਪਾ ਕਰਨ। ਆਓ ਜੋ ਸਾਰਿਆਂ ਦਾ ਮੂਲ ਹੈ, ਸਾਰਿਆਂ ਨਾਮਾਂ ਦਾ, ਮੰਤਰਾਂ ਦਾ, ਹਰੇਕ ਚੀਜ਼ ਦਾ ਮੂਲ ਕੀ ਹੈ? ਵਾਹਿਗੁਰੂ। ਕਿੱਡਾ ਵੱਡਾ ਹੈ ਵਾਹਿਗੁਰੂ! ਓਮ ਦਾ ਵੀ ਮੂਲ ਰੂਪ ਜੋ ਵਾਹਿਗੁਰੂ, ਸ੍ਰਿਸ਼ਟੀ ਦਾ ਵੀ ਮੂਲ ਰੂਪ ਜੋ ਵਾਹਿਗੁਰੂ। ਤਾਂ ਇਸੇ ਨਾਮ ਨੂੰ ਜਪ ਕੇ ਆਪਣੇ ਜਨਮ ਨੂੰ ਸਫਲਾ ਕਰ ਲਈਏ। ਵਾਹਿਗੁਰੂ, ਵਾਹਿਗੁਰੂ।
ਇੱਕ ਓਂਕਾਰ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾਹਿਗੁਰੂ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈਭੰ ਵਾਹਿਗੁਰੂ ਗੁਰਪ੍ਰਸਾਦ ਵਾਹਿਗੁਰੂ ਜਪ ਆਦ ਸੱਚ ਵਾਹਿਗੁਰੂ ਜੋਗਾਦ ਸੱਚ ਵਾਹਿਗੁਰੂ ਪੀ ਸੱਚ ਵਾਹਿਗੁਰੂ ਨਾਨਕ ਹੋਸੀ ਪੀ ਸੱਚ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਘਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕਹਿ ਸਦਾ ਬਿਵੇਕ ਹੇ ਅਪਰੰਪਰ ਹੈਪੀ ਹੋ ਅਨਹਾਰ ਹੇ ਸੰਤ ਕਹਿ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖਾ ਹੀ ਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ